ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਅਹੰਗ ਬੁੱਧ ਪ੍ਰਭਾਦ ਨੀਤ ਲੋਭ ਰਸਨਾ ਸਾਦ, ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆਦ। ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ, ਰਾਜ ਮਿਲਖ ਧਨ ਜੋਬਨਾ ਨਾਮੈ ਬਿਨ ਬਾਦ। ਰਹਾਉ ਰੂਪ ਧੂਪ ਸੋ ਗੰਧਤਾ ਕਾਪਰ ਭੋਗਾਦ, ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ। ਫਿਰਤ ਫਿਰਤ ਮਾਨੁਕ ਪਇਆ ਖਿਨ ਭੰਗਨ ਦੇਹਾਦ, ਇਹ ਅਵਸਰ ਤੇ ਚੂਕਿਆ ਬੋਜੋਨ ਪਰਮਾਦ। ਪ੍ਰਭ ਕਿਰਪਾ ਤੇ ਗੁਰ ਮਿਲੇ ਅਰ ਅਰ ਬਿਸਮਾਦ, ਸੂਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ। ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ, ਸੂਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ। ਅਹੰਗ ਬੁੱਧ ਪ੍ਰਭਾਦ ਨੀਤ ਲੋਭ ਰਸਨਾ ਸਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਸੁੰਦਰ, ਬਹੁਤ ਪਵਿੱਤਰ, ਬਹੁਤ ਅਮੋਲਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਦੀ ਮਿਹਰ ਦੇ ਨਾਲ ਇਸ ਮਨੁੱਖ ਨੂੰ ਕੀ ਮਿਲਦਾ ਹੈ? ਐਸੀ ਪੇਖੀ ਨੇਤਰ ਮਹਿ ਪੂਰੇ ਗੁਰਪ੍ਰਸਾਦ, ਰਾਜ ਮਿਲਕ ਤਨ ਜੁਬਨਾ ਨਾਮੈ ਬਿਨ ਬਾਦ। ਰਹਾਉ ਪੂਰੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਅਸੀਂ ਆਪਣੀਆਂ ਅੱਖਾਂ ਦੇ ਨਾਲ ਇਹ ਐਸੀ ਗੱਲ ਵੇਖ ਲਈ ਹੈ। ਕਿਹੜੀ ਗੱਲ? ਰਾਜ ਮਿਲਕ ਤਨ ਜੁਬਨਾ ਨਾਮੈ ਬਿਨ ਬਾਦ। ਨਾਮ ਤੋਂ ਬਿਨਾਂ ਜੇ ਦੁਨੀਆਂ ਦਾ ਰਾਜ ਵੀ ਮਿਲ ਜਾਵੇ, ਮਿਲਕ ਜਗੀਰਾਂ ਵੀ ਮਿਲ ਜਾਣ, ਧਨ ਵੀ ਪ੍ਰਾਪਤ ਹੋ ਜਾਵੇ, ਤੇ ਜੁਬਨਾ ਦਾ ਅਰਥ ਹੈ ਜਵਾਨੀ, ਕਿਉਂਕਿ ਜਵਾਨੀ ਵੀ ਇੱਕ ਬਹੁਤ ਸੁੰਦਰ ਤੋਹਫ਼ਾ ਹੈ। ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦੇ ਹਾਂ ਤਾਂ ਹਜ਼ੂਰ ਫਰਮਾਉਂਦੇ ਹਨ ਨਾਮੈ ਬਿਨ ਬਾਦ। ਨਾਮ ਤੋਂ ਬਿਨਾਂ ਇਹ ਸਾਰਾ ਕੁਝ ਬੇਅਰਥ ਹੈ, ਫਜ਼ੂਲ ਹੈ, ਬੇਕਾਰ ਹੈ, ਨਿਕੰਮਾ ਹੈ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਗੁਰੂ ਦੀ ਕਿਰਪਾ ਨਾਲ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਪਤਾ ਲੱਗਿਆ ਹੈ। ਆਪ ਸੰਗਤਾਂ ਪ੍ਰੇਮ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਅਹੰਗ ਬੁੱਧ ਪ੍ਰਭਾਦ ਨੀਤ ਲੋਭ ਰਸਨਾ ਸਾਦ।
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੂਰੇ ਗੁਰੂ ਦੀ ਮਿਹਰ ਨਾਲ ਅਸੀਂ ਇਹ ਗੱਲ ਆਪਣੇ ਨੇਤਰਾਂ ਵਿੱਚ ਵੇਖ ਲਈ ਹੈ। ਕਿਹੜੀ ਗੱਲ? ਅਹੰ ਬੋਧ ਪਰ ਬਾਦ ਨੀਤ, ਜਿਹੜੀ ਹੰਕਾਰ ਵਾਲੀ ਬੁੱਧੀ ਹੈ। ਹਮ ਬਾਡ ਕਾਬ ਕੁਲੀਨ, ਹਮ ਪੰਡਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਪ ਹੈ ਨਾ ਨਾਸੀ। ਹੰਕਾਰ ਵਾਲੀ ਬੁੱਧੀ ਮੰਦ ਪੁਰਸ਼ਾਂ ਦੇ ਅੰਦਰ ਵੀ ਹੈ, ਪਰ ਹੰਕਾਰ ਵਾਲੀ ਬੁੱਧੀ ਧਰਮੀਆਂ ਦੇ ਅੰਦਰ ਵੀ ਪੈਦਾ ਹੁੰਦੀ ਹੈ। ਪਾਠ ਪੜਿਓ ਹਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ, ਕਰਮ ਕਰਤ ਬਧੇ ਅਹੰ ਮੇਵ। ਧਰਮ ਕਰਮ ਕਰਦਿਆਂ ਵੀ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ ਅਹੰ ਬੁੱਧ, ਜਿਹੜੀ ਹੰਕਾਰ ਵਾਲੀ ਬੁੱਧੀ ਹੈ। ਪ੍ਰਬਾਦ ਦਾ ਅਰਥ ਹੈ ਜਿਹੜਾ ਕਿਸੇ ਨਾਲ ਅਨਹੋਇਆ ਝਗੜਾ ਕਰਨਾ ਹੈ, ਵਤੰਡਾਵਾਦ ਦੀ ਚਰਚਾ ਕਰਨੀ ਹੈ, ਆਪਣੇ ਗਲਤ ਪੱਖ ਨੂੰ ਲੈ ਕੇ ਉਹਦਾ ਮੰਡਣ ਕਰੀ ਜਾਣਾ, ਦੂਸਰੇ ਦਾ ਖੰਡਨ ਕਰੀ ਜਾਣਾ, ਆਪਣੀ ਗੱਲ ਨੂੰ ਸਹੀ ਸਿੱਧ ਕਰਨਾ, ਇਹਨੂੰ ਪ੍ਰਬਾਦ ਕਹਿੰਦੇ ਨੇ। ਹੰਕਾਰ ਵਾਲੀ ਬੁੱਧੀ ਤੇ ਪ੍ਰਬਾਦ, ਜਿਹੜਾ ਪਰਾਏ ਨਾਲ ਝਗੜਾ ਤਕਰਾਰ ਕਰਨਾ ਹੈ, ਇਹਨਾਂ ਵਿੱਚ ਹਮੇਸ਼ਾ ਲਈ ਸਾਰਾ ਸੰਸਾਰ ਲੱਗਿਆ ਹੋਇਆ ਹੈ। ਇੱਥੇ ਹੀ ਬਸ ਨਹੀਂ, ਲੋਭ ਰਸਨਾ ਸਾਧ ਤੇ ਜਿਹੜਾ ਬਹੁਤੀ ਮਾਇਆ ਇਕੱਠੀ ਕਰਨ ਦਾ ਲੋਭ ਹੈ, ਇਹ ਵੀ ਹਰ ਇੱਕ ਮਨੁੱਖ ਦੇ ਮਨ ਦੇ ਵਿੱਚ ਵਿਆਪਰਿਆ ਹੈ। ਤੇ ਰਸਨਾ ਸਾਧ ਤੇ ਰਸਨਾ ਹੋਰ ਕਈ ਰਸਾਂ ਕਸਾਂ ਦੇ ਸਵਾਦਾਂ ਦੇ ਵਿੱਚ ਲੱਗੀ ਹੋਈ ਹੈ, ਭਾਵ ਸਾਰਾ ਸੰਸਾਰ ਇਹਨਾਂ ਕੰਮਾਂ ਦੇ ਵਿੱਚ ਮਸਤ ਹੈ। ਹੰਕਾਰ ਵਾਲੀ ਬੁੱਧੀ ਵਿੱਚ ਪਰਾਏ ਨਾਲ ਝਗੜਾ ਤਕਰਾਰ ਕਰਨਾ, ਮਾਇਆ ਇਕੱਠੀ ਕਰਨ ਦਾ ਲੋਭ ਤੇ ਰਸਨਾ ਦੁਆਰਾ ਬਹੁਤੇ ਸਵਾਦਾਂ ਦੇ ਵਿੱਚ ਪਏ ਰਹਿਣਾ, ਇਹਨਾਂ ਗੱਲਾਂ ਦੇ ਵਿੱਚ ਹਮੇਸ਼ਾ ਲਈ ਸਾਰਾ ਸੰਸਾਰ ਲੱਗਿਆ ਹੋਇਆ ਹੈ।
ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆਦ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿਥਿਆ ਵਿਖਿਆਦ। ਵਿਖਿਆ ਕਹਿੰਦੇ ਨੇ ਮਾਇਆ ਨੂੰ, ਮਾਇਆ ਤੋਂ ਆਦ ਲੈ ਕੇ ਜੋ ਵੀ ਹੋਰ ਵਿਸ਼ੇ ਵਿਕਾਰ ਨੇ, ਮਿਥਿਆ ਇਹ ਸਾਰੇ ਝੂਠੇ ਨੇ। ਲਪਟ ਕਪਟ ਗ੍ਰਹਿ ਬੇਦਿਆ, ਪਰ ਇਹ ਸੰਸਾਰ ਮਾਇਆ ਵਿੱਚ ਤੇ ਹੋਰ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋ ਕੇ, ਲਪਟ ਦਾ ਅਰਥ ਹੁੰਦਾ ਖਚਤ ਹੋ ਕੇ, ਤੇ ਕਪਟ ਠੱਗੀਆਂ ਮਾਰਨੀਆਂ, ਕਿਸੇ ਨਾਲ ਧੋਖਾ ਕਰਨਾ, ਤੇ ਗ੍ਰਹਿ ਘਰ ਦੇ ਮੋਹ ਪਿਆਰ ਦੇ ਵਿੱਚ ਵਿੰਨਿਆ ਪਿਆ ਹੈ।
ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਰੇ ਗੁਰੂ ਦੀ ਮਿਹਰ ਨਾਲ ਇਹ ਐਸੀ ਗੱਲ ਆਪਣੇ ਨੇਤਰਾਂ ਦੇ ਵਿੱਚ ਦੇਖ ਲਈ ਹੈ। ਕਿਹੜੀ ਗੱਲ? ਬਈ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਕੁਝ ਬੇਕਾਰ ਹੈ।
ਰਾਜ ਮਿਲਕ ਤਨ ਜੋਬਨਾ ਨਾਮੈ ਬਿਨ ਬਾਦ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੁਨੀਆਂ ਦਾ ਰਾਜ, ਮਿਲਕ ਜਗੀਰਾਂ ਤੇ ਧਨ, ਜੋਬਨਾ ਜਵਾਨੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਬੇਅਰਥ ਹੈ।
ਰਹਾਓ ਰੂਪ ਧੂਪ ਸੋਗੰਧ ਤਾ ਕਾਪਰ ਪੋਗਾਦ,
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ ਬੇ ਮਿਥਿਆ ਬਿਖਿਆਦ, ਜਿਹੜਾ ਆਦ ਸ਼ਬਦ ਹੈ ਉਹਦੀ ਅੱਗੇ ਵਿਆਖਿਆ ਹੋ ਰਹੀ ਹੈ। ਇੱਕ ਤੇ ਹੋ ਗਈ ਮਾਇਆ, ਤੇ ਮਾਇਆ ਤੋਂ ਇਲਾਵਾ ਜਿਹੜੀਆਂ ਹੋਰ ਸਾਰੀਆਂ ਚੀਜ਼ਾਂ ਨੇ, ਵਿਸ਼ੇ ਵਿਕਾਰ ਨੇ, ਜਿਨ੍ਹਾਂ ਦੇ ਵਿੱਚ ਆਹ ਗੱਲਾਂ ਆਉਂਦੀਆਂ ਨੇ, ਰੂਪ ਧੂਪ ਸੁਗੰਧਤ, ਰੂਪ ਧੂਪ, ਰੂਪ ਸੁੰਦਰਤਾ ਤੇ ਧੂਪ ਆਪਣੇ ਸਰੀਰ ਉੱਤੇ ਧੂਫ ਦੇਣੀ, ਹੋਰ ਸੁਗੰਧੀਦਾਰ ਪਦਾਰਥਾਂ ਦਾ ਪ੍ਰਯੋਗ ਹੋਣਾ, ਸੁਗੰਧਤਾ ਜਿਹੜੀਆਂ ਹੋਰ ਖੁਸ਼ਬੋਦਾਰ ਵਸਤੂਆਂ ਨੇ, ਜਿਵੇਂ ਕੋਈ ਚੰਦਨ ਦੀ ਧੂਪ ਹੈ, ਹੋਰ ਕੋਈ ਬੜੀਆਂ ਸੁੰਦਰ ਧੂਪਾਂ ਵੀ ਆਪਣੇ ਘਰ ਦੇ ਵਿੱਚ ਕਈ ਸ਼ੌਕ ਨਾਲ ਲਾਉਂਦੇ ਹਨ। ਰੂਪ ਧੂਪ ਸੁਗੰਧਤਾ, ਹਜ਼ੂਰ ਫਰਮਾਉਂਦੇ ਨੇ ਸੋਹਣਾ ਰੂਪ ਤੇ ਸੋਹਣੀ ਧੂਪ ਤੇ ਹੋਰ ਜਿਹੜੀਆਂ ਸੁਗੰਧੀ ਵਾਲੀਆਂ ਵਸਤਾਂ ਨੇ, ਕਾਪਰ ਭੋਗ ਆਦਿ ਤੇ ਕਾਪਰ ਦਾ ਅਰਥ ਹੈ ਕੱਪੜੇ, ਤਰ੍ਹਾਂ ਤਰ੍ਹਾਂ ਦੇ ਵਸਤਰ ਤੇ ਭੋਗ ਆਦਿ, ਭੋਗ ਦਾ ਅਰਥ ਹੈ ਜਿਹੜੇ ਹੋਰ ਖਾਣ ਪੀਣ ਵਾਲੇ ਪਦਾਰਥ ਨੇ, ਤੇ ਇਸ ਤੋਂ ਆਦਿ ਲੈ ਕੇ ਹੋਰ ਜਿੰਨੀਆਂ ਵੀ ਚੀਜ਼ਾਂ ਹਨ।
ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ।
ਹਜ਼ੂਰ ਫਰਮਾਉਂਦੇ ਨੇ ਪਾਪਿਸ਼ਟ ਦਾ ਅਰਥ ਹੈ ਮਹਾਂਪਾਪੀ ਸਰੀਰ ਦੇ ਨਾਲ ਮਿਲ ਕੇ ਹੋਏ ਦੁਰਗਾਦ ਦੇ ਜਿੰਨੇ ਵੀ ਉੱਤਮ ਪਦਾਰਥ ਨੇ ਸਾਰੇ ਦੁਰਗਾਦ ਦਾ ਅਰਥ ਹੈ ਦੁਰਗੰਧੀ ਵਾਲੇ ਬਣ ਜਾਂਦੇ ਨੇ। ਆ ਵੇਖ ਲਓ ਸਾਡਾ ਸਰੀਰ ਹੈ, ਚਾਹੇ ਕਿੰਨਾ ਵੀ ਸੋਹਣਾ ਰੂਪ ਹੋਵੇ, ਕਿੰਨੀ ਵੀ ਆਪਾਂ ਧੂਪ ਧੁਖਾ ਲਈਏ, ਕਿੰਨੀਆਂ ਵੀ ਸੁਗੰਧੀ ਵਾਲੀਆਂ ਚੀਜ਼ਾਂ ਲਾ ਲਈਏ ਤੇ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਲਈਏ, ਹੋਰ ਖਾਣ ਪੀਣ ਪਹਿਨਣ ਦੇ ਸਾਜੋ ਸਾਮਾਨ ਵੀ ਸਾਰੇ ਸਰੀਰ ਦੇ ਨਾਲ ਸਜਾ ਲਈਏ, ਪਰ ਜਦੋਂ ਸਾਡੇ ਇਸ ਪਾਪੀ ਸਰੀਰ ਨਾਲੇ ਪਦਾਰਥ ਛੂਹਦੇ ਨੇ ਸਾਰੇ ਹੀ ਖਰਾਬ ਹੋ ਜਾਂਦੇ ਨੇ, ਇਹਨਾਂ ਵਿੱਚੋਂ ਵੀ ਦੁਰਗੰਧੀ ਆਉਣ ਲੱਗ ਜਾਂਦੀ। ਹੁਣ ਤੁਸੀਂ ਕਰੀਮਾਂ ਵੀ ਲਾ ਲਓ, ਪਾਊਡਰ ਵੀ ਲਾ ਲਓ, ਸੈਂਟ ਵੀ ਲਾ ਲਓ, ਪਰ ਕੁਛ ਸਮਾਂ ਪਾ ਕੇ ਸਾਡੇ ਸਰੀਰ ਵਿੱਚੋਂ ਇੱਕ ਐਸੀ ਦੁਰਗੰਧ ਆਉਂਦੀ ਹੈ ਜਿਹਦੇ ਨਾਲ ਇਹ ਸਾਰੇ ਪਦਾਰਥ ਹੀ ਇਹ ਬਦਬੋਦਾਰ ਬਣ ਜਾਂਦੇ ਨੇ, ਦੁਰਗੰਧੀ ਵਾਲੇ ਬਣ ਜਾਂਦੇ ਹਨ।
ਫਿਰਤ ਫਿਰਤ ਮਾਨੁਕ ਪਾਇਆ ਖਿਨ ਭੰਗਨ ਦੇਹਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਅਨੇਕਾਂ ਜੂਨਾਂ ਦੇ ਵਿੱਚ ਫਿਰਦਿਆਂ ਫਿਰਦਿਆਂ ਇਹ ਮਨੁੱਖਾ ਸਰੀਰ ਜੋ ਬਹੁਤ ਦੁਰਲਭ ਹੈ ਇਹ ਇਸ ਜੀਵ ਨੂੰ ਪ੍ਰਾਪਤ ਹੋਇਆ ਹੈ। ਖਿਨ ਭੰਗਨ ਦੇਹਾਦ, ਇਹ ਦੇਹ ਆਦਿਕ ਜਿਹੜੇ ਸਰੀਰ ਦੇ ਹੋਰ ਵੀ ਅਵੈਵ ਨੇ, ਅੰਗ ਪ੍ਰਤੰਗ ਨੇ, ਇਹ ਸਾਰੇ ਦੇ ਸਾਰੇ ਖਿਨ ਭੰਗਨ, ਖਿੰਦੇ ਵਿੱਚ ਨਾਸ ਹੋ ਜਾਣ ਵਾਲੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹ ਸਰੀਰ ਦੀ ਕੋਈ ਪਾਇਆ ਨਹੀਂ ਹੈ, ਜਿਵੇਂ ਪਾਣੀ ਦਾ ਬੁਲਬੁਲਾ ਹੁੰਦਾ ਹੈ ਉਸੇ ਤਰ੍ਹਾਂ ਸਾਡਾ ਸਰੀਰ ਹੈ, ਅਥਵਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨਕਾ, ਇਹ ਸਾਡਾ ਸਰੀਰ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁੱਖ ਪਾਈ, ਕੱਚੀ ਗਾਗਰ ਵਾਂਗ ਹੈ, ਪਤਾ ਨਹੀਂ ਕਦੋਂ ਟੁੱਟ ਜਾਵੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਦੇਹ ਆਦਿਕ ਸਾਰੇ ਹੀ ਪਦਾਰਥ ਇਹ ਖਿੰਦੇ ਵਿੱਚ ਹੀ ਨਾਸ ਹੋ ਜਾਣ ਵਾਲੇ ਹਨ।
ਇਹ ਅਵਸਰ ਤੇ ਚੁਕਿਆ ਬੋ ਜੋਨ ਪਰਮਾਦ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਨੁੱਖਾ ਜੀਵਨ ਕਾਲ ਦਾ ਅਵਸਰ ਹੈ ਇਹ ਇੱਕ ਬਹੁਤ ਕੀਮਤੀ ਸਮਾਂ ਹੈ, ਇਹ ਇੱਕ ਗੋਲਡਨ ਚਾਂਸ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਦੋਂ ਇਹ ਸਮੇਂ ਤੋਂ ਆਦਮੀ ਚੁਕਿਆ ਦਾ ਅਰਥ ਹੈ ਉੱਕ ਜਾਂਦਾ ਹੈ, ਜਦੋਂ ਇਹ ਸਮੇਂ ਤੋਂ ਖੁੰਝ ਜਾਂਦਾ ਹੈ ਫਿਰ ਕੀ ਹੁੰਦਾ ਹੈ, ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ, ਫਿਰ ਅੱਗੇ ਬਹੁਤੀਆਂ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਏ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਤ੍ਰਿੰਗ ਕਾਲ ਦੇਹ ਸੰਜਰੀਆ। ਇਸ ਮਨੁੱਖਾ ਦੇਹ ਦੇ ਅੰਦਰ ਹੀ ਅਸੀਂ ਭਗਤੀ ਕਰਕੇ 84 ਲੱਖ ਜੂਨਾਂ ਤੋਂ ਛੁਟਕਾਰਾ ਹਾਸਲ ਕਰ ਸਕਦੇ ਹਾਂ, ਪਰ ਇਹ ਜਦੋਂ ਸਮਾਂ ਉੱਕ ਜਾਂਦਾ ਹੈ, ਜਦੋਂ ਇਹ ਸਮਾਂ ਸਾਡੇ ਹੱਥੋਂ ਨਿਕਲ ਜਾਂਦਾ ਹੈ ਤੇ ਫਿਰ ਅੱਗੇ ਬਹੁਤੀਆਂ ਜੂਨਾਂ ਦੇ ਵਿੱਚ ਭਰਮਣਾ ਪੈਂਦਾ ਹੈ।
ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੀ ਮਿਹਰ ਨਾਲ ਸਾਨੂੰ ਪੂਰੇ ਗੁਰੂ ਮਿਲੇ ਹਨ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਹਰ ਹਰ ਬਿਸਮਾਦ, ਜੋ ਬਿਸਮਾਦ ਰੂਪ ਅਸਚਰਜ ਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਨੂੰ ਮਿਲਿਆ ਹੈ।
ਸੁਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਅੰਦਰ ਆਤਮਕ ਅਡੋਲ ਅਵਸਥਾ ਦੀ ਸੁਖ ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਸਰਵਣ ਦੇ ਆਨੰਦ ਸਾਰੇ ਹੀ ਪ੍ਰਗਟ ਹੋ ਜਾਂਦੇ ਹਨ ਤੇ ਨਾਲ ਦੀ ਨਾਲ ਤਾਕਿਆ ਪੂਰਨ ਨਾਦ ਉਹਨਾਂ ਦੇ ਅੰਦਰ ਵੀ ਨਾਮ ਬਾਣੀ ਦੇ ਜਿਹੜੇ ਪੂਰਨ ਨਾਦ ਦਾ ਅਰਥ ਹੈ ਵਾਜੇ ਵੀ ਵਾਹਿਗੁਰੂ ਦੇ ਨਾਮ ਦੇ ਨਾਮ ਬਾਣੀ ਦੇ ਅਜੱਪਾ ਜਾਪਰੂ ਬਾਣੀ ਦੇ ਉਹਨਾਂ ਦੇ ਅੰਦਰ ਵੀ ਅਨਹਦ ਵਾਜੇ ਵੀ ਵੱਜਣ ਲੱਗ ਪੈਂਦੇ ਨੇ ਜਿੱਥੇ ਆਤਮਕ ਸੁੱਖ ਤੇ ਪਰਮਾਤਮਕ ਆਨੰਦ ਉਹਨਾਂ ਦੇ ਅੰਦਰ ਪੈਦਾ ਹੁੰਦਾ ਤੇ ਨਾਲ ਉੱਥੇ ਅਜੱਪਾ ਜਾਪਰੂ ਬਾਣੀ ਦੇ ਪੂਰਨ ਨਾਦ ਅਨਹਦ ਵਾਜੇ ਵੀ ਵੱਜਣ ਲੱਗ ਪੈਂਦੇ ਹਨ।
ਬਿਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਪੋਏ ਥਾ ਤਰੇ ਸਾਗਰ ਜੇਤ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਹਰ 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 ਹਰੇ ਹਰ 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 ਹੇਤ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੰਕਤੀ ਵਿੱਚ ਵੀ ਨੌ ਵਾਰੀ ਹਰ ਹਰ ਤੇ ਹਰੇ ਸ਼ਬਦ ਵਰਤੇ। ਹਰ 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 ਹਰੇ ਹਰ 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 ਹੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਗੁਰੂ ਦੀ ਮਿਹਰ ਨਾਲ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੇਤ ਦਾ ਅਰਥ ਹੈ ਮੋਹ ਪਿਆਰ ਬਣਿਆ ਹੈ। ਉਸ ਵਾਹਿਗੁਰੂ ਦੇ ਨਾਲ ਸਾਡਾ ਪ੍ਰੇਮ ਲੱਗਿਆ ਹੈ। ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ? ਹਰ 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 ਹਰੇ। ਉਹ ਹਰ ਯੁਗ ਦੇ ਵਿੱਚ ਹਾਜ਼ਰ ਹੈ। ਜਿਹੜੇ ਚਾਰ ਹਰ ਹਰ ਸ਼ਬਦ ਨੇ ਉਹ ਸਤਯੁਗ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਮੌਜੂਦ ਸੀ, ਤ੍ਰੇਤੇ ਯੁਗ ਦੇ ਵਿੱਚ ਵੀ ਉਹ ਵਾਹਿਗੁਰੂ ਹਾਜ਼ਰ ਨਾਜ਼ਰ ਸੀ, ਦੁਆਪਰ ਦੇ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਸੀ, ਤੇ ਇਸ ਕਲਯੁਗ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਅੱਗੇ ਚਾਰ ਖਾਣੀਆਂ ਆ ਜਾਂਦੀਆਂ ਨੇ, ਅੰਡਜ, ਜੀਰਜ, ਸੀਤਜ, ਉਤਪੁਜ। ਇਹ ਚਾਰ ਹਰ ਸ਼ਬਦ ਉਹਨਾਂ ਦੇ ਨਾਲ ਜੋੜ ਦਿਓ ਤੇ ਇਉਂ ਚਾਰੇ ਯੁਗਾਂ ਦੇ ਵਿੱਚ ਤੇ ਚਾਰ ਖਾਣੀਆਂ ਦੇ ਵਿੱਚ ਵੀ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਹੇਤ ਪ੍ਰੇਮ ਲੱਗਿਆ ਹੈ। ਉਠਤ ਬੈਠਤ ਸੋਭਤੇ ਹਰ 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 ਚੇਤ। ਅਸੀਂ ਹੁਣ ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਭਾਵ ਲੇਟਦਿਆਂ ਹੋਇਆਂ, ਸੁੱਤਿਆਂ ਹੋਇਆਂ ਵੀ ਅਸੀਂ ਹਰ ਵੇਲੇ ਵਾਹਿਗੁਰੂ 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 ਨੂੰ ਚੇਤੇ ਕਰਦੇ ਹਾਂ, ਕਿਉਂਕਿ ਕੁਦਰਤੀ ਗੱਲ ਹੈ ਵੀ ਜਿਸ ਪਾਸੇ ਮਨੁੱਖ ਦਾ ਬਹੁਤਾ ਧਿਆਨ ਲੱਗ ਜਾਵੇ ਫੇਰ ਜਾਗਦਿਆਂ ਵੀ ਆਦਮੀ ਉਸ ਚੀਜ਼ ਨੂੰ ਚੇਤੇ ਕਰਦਾ ਰਹਿੰਦਾ ਹੈ ਤੇ ਫਿਰ ਸੁਪਨੇ ਦੇ ਵਿੱਚ ਵੀ ਉਹਨਾਂ ਗੱਲਾਂ ਨੂੰ ਯਾਦ ਕਰਦਾ ਜਿਸ ਪਾਸੇ ਬਹੁਤਾ ਲਗਾਓ ਹੋਵੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਉੱਠਦਿਆਂ, ਬਹਿੰਦਿਆਂ ਵੀ ਤੇ ਸੁੱਤਿਆਂ ਜਾਗਦਿਆਂ ਅਸੀਂ ਹਰ ਵੇਲੇ ਵਾਹਿਗੁਰੂ ਨੂੰ ਚੇਤੀ ਕਰਦੀ ਹਾਂ। ਇਹ ਹਨ ਰਹਾਉ ਦੀਆਂ ਪੰਕਤੀਆਂ ਦਾ ਸਿਧਾਂਤ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਚਰਨ ਪਏ ਸੰਤ ਬੋਏ ਥਾ ਤਰੇ ਸਾਗਰ ਜੇਤ।
ਬਈ ਸੰਤ ਇੱਥੇ ਸ਼ਾਂਤ ਸਰੂਪ ਸਤਿਗੁਰੂ ਦੇ ਚਰਨ ਸਾਡੇ ਲਈ ਬੋਹੇ ਥਾ ਦਾ ਅਰਥ ਹੈ ਜਹਾਜ਼ ਬਣ ਗਏ ਨੇ। ਗੁਰੂ ਦੇ ਚਰਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦੇ ਚਰਨ ਪਾਵ ਗੁਰਬਾਣੀ ਦੇ ਸ਼ਬਦ, ਗੁਰਬਾਣੀ ਸਾਡਾ ਗੁਰੂ ਹੈ ਨਾ। ਚਰਨ ਪਏ ਸੰਤ ਬੋਹੇ ਥਾ, ਸੰਤ ਗੁਰੂ ਦੇ ਚਰਨ ਪਾਵ ਗੁਰਬਾਣੀ ਦੇ ਸ਼ਬਦ ਸਾਡੇ ਲਈ ਜਹਾਜ਼ ਬਣ ਗਏ ਨੇ। ਤਰੇ ਸਾਗਰ ਜੀਤ, ਜੀਤ ਦਾ ਅਰਥ ਹੈ ਜਿਸ ਰਾਹੀਂ, ਜਿਸ ਦੁਆਰਾ ਅਸੀਂ ਪਾਵ ਸਾਗਰ ਤੋਂ ਤਰ ਗਏ ਹਾਂ।
ਮਾਰਗ ਪਾਏ ਉਧਿਆਨ ਮਹਿ ਗੁਰ ਦੱਸੇ ਭੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਨੇ ਸਾਨੂੰ ਸਾਰੇ ਭੇਤ ਦੱਸ ਦਿੱਤੇ ਨੇ। ਗੁਰੂ ਨੇ ਜਿਹੜੇ ਗੁੱਝੇ ਭੇਤ ਸਨ ਸਾਰੇ ਹੀ ਸਾਨੂੰ ਪ੍ਰਗਟ ਕਰ ਦਿੱਤੇ। ਮਾਰਗ ਪਾਏ ਉਧਿਆਨ ਮੈਂ, ਹੁਣ ਅਸੀਂ ਉਜਾੜ ਦੇ ਵਿੱਚ ਭਟਕਦੇ ਸਾਂ, ਉਜਾੜ ਦੇ ਵਿੱਚ ਭਟਕਦਿਆਂ ਹੋਇਆਂ ਹੁਣ ਅਸੀਂ ਸਹੀ ਰਸਤੇ ਨੂੰ ਵੀ ਪ੍ਰਾਪਤ ਕਰ ਲਏ, ਕਿਉਂਕਿ ਇਹ ਜਿਹੜਾ ਸੰਸਾਰ ਹੈ ਇਹੀ ਇੱਕ ਉਜਾੜ ਹੈ ਨਾ। ਇਸ ਸੰਸਾਰ ਦੇ ਵਿੱਚ ਆ ਕੇ ਮਨੁੱਖ ਸਭ ਕੁਝ ਭੁੱਲ ਜਾਂਦਾ ਹੈ, ਬਈ ਮੈਂ ਕਿੱਥੋਂ ਆਇਆ, ਕਿੱਧਰ ਜਾਣਾ, ਕਿਸੇ ਨੂੰ ਕੁਝ ਪਤਾ ਨਹੀਂ। ਜਿਵੇਂ ਕੋਈ ਆਦਮੀ ਜੰਗਲ ਦੇ ਵਿੱਚ ਜਾ ਕੇ ਰਸਤਾ ਭੁੱਲ ਜਾਂਦਾ ਹੈ, ਬਈ ਮੈਂ ਕਿੱਧਰੋਂ ਆਇਆ, ਕਿੱਧਰ ਜਾਣਾ, ਦਿਸ਼ਾ ਭਰਮ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦੀ ਉਜਾੜ ਦੇ ਵਿੱਚ ਵੀ ਅਸੀਂ ਆ ਕੇ ਅਸਲੀ ਰਸਤਾ ਭੁੱਲ ਗਏ ਹਾਂ। ਸਾਡੀ ਹਾਲਤ ਉਹ ਬਣੀ ਹੋਈ ਹੈ ਜਿਵੇਂ ਕੋਈ ਛੋਟਾ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਬਾਜ਼ਾਰ ਵਿੱਚ ਚਲਿਆ ਜਾਵੇ ਜਾਂ ਕਿਸੇ ਭੀੜ ਭੜੱਕੇ ਥਾਂ ਮੇਲੇ ਵਿੱਚ ਚਲਿਆ ਜਾਵੇ। ਹੁਣ ਬੱਚੇ ਦਾ ਸੁਭਾਅ ਹੁੰਦਾ ਚੰਚਲ, ਉਹ ਜਦੋਂ ਕੋਈ ਚੀਜ਼ ਵੇਖਦਾ ਹੈ, ਕਿਸੇ ਖਿਡੌਣੇ ਨੂੰ ਵੇਖਦਾ ਹੈ, ਕੋਈ ਹੋਰ ਸੁੰਦਰ ਚੀਜ਼ ਨੂੰ ਵੇਖਦਾ, ਉਹਦਾ ਮਨ ਉਸ ਪਾਸੇ ਲੁਭਾਏ ਮਾਨ ਹੋ ਜਾਂਦਾ। ਕਈ ਵਾਰੀ ਬੱਚੇ ਆਪਣੇ ਮਾਤਾ ਪਿਤਾ ਦੀ ਉਂਗਲ ਛੱਡ ਕੇ ਅਤੇ ਉਸ ਉਹਨਾਂ ਚੀਜ਼ਾਂ ਵੱਲ ਦੌੜਦੇ ਨੇ, ਬਈ ਅਸੀਂ ਆਹ ਲੈਣਾ, ਆਹ ਲੈਣਾ। ਕਈ ਵਾਰੀ ਬੱਚੇ ਬਾਜ਼ਾਰ ਦੇ ਵਿੱਚ ਜਦੋਂ ਮਾਤਾ ਪਿਤਾ ਦੀ ਉਂਗਲ ਛੱਡ ਦਿੰਦੇ ਨੇ ਅਤੇ ਫਿਰ ਉਹ ਗੁਆਚ ਜੇ ਜਾਂਦੇ ਨੇ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਧਰੋਂ ਆਏ, ਕਿੱਧਰ ਜਾਣਾ। ਸਾਡੀ ਹਾਲਤ ਵੀ ਉਹਨਾਂ ਬੱਚਿਆਂ ਵਰਗੀ ਹੈ ਜੋ ਅਸੀਂ ਭੀੜ ਦੇ ਵਿੱਚ ਗੁਆਚ ਗਏ ਹਾਂ, ਕਿਉਂਕਿ ਅਸੀਂ ਪਿਤਾ ਪਰਮਾਤਮਾ ਦੀ ਉਂਗਲ ਛੱਡ ਦਿੱਤੀ ਹੈ, ਉਸ ਦੇ ਨਾਮ ਦੀ ਟੇਕ, ਬਾਣੀ ਦੀ ਓਟ ਛੱਡ ਬੈਠੇ ਹਾਂ। ਪਰ ਹੁਣ ਗੁਰੂ ਨੇ ਸਾਰੇ ਸਾਨੂੰ ਗੁੱਝੇ ਭੇਤ ਦੱਸ ਦਿੱਤੇ ਹਨ। ਪਹਿਲਾਂ ਅਸੀਂ ਵੀ ਉਜਾੜ ਦੇ ਵਿੱਚ ਭਟਕਦੇ ਸਾਂ, ਪਰ ਹੁਣ ਅਸੀਂ ਸਹੀ ਮਾਰਗ ਨੂੰ ਪ੍ਰਾਪਤ ਕਰ ਲਿਆ ਹੈ।
ਹਰ 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 ਹਰੇ ਹਰ 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 ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੇ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਤੇ ਮਨ ਕਰਕੇ ਅਤੇ ਬੁੱਧੀ ਕਰਕੇ ਤੇ ਨਾਲ ਹੀ ਚਿੱਤ ਕਰਕੇ ਤੇ ਅਹੰ ਭਾਵ ਕਰਕੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪ੍ਰੇਮ ਕਰ ਰਹੇ ਹਾਂ।
ਉਠਦ ਬੈਠਦ ਸੋਵਤੇ ਹਰ 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 ਚੇਤ।
ਹੁਣ ਉੱਠਦਿਆਂ, ਬਹਿੰਦਿਆਂ, ਸੁੱਤਿਆਂ ਵੀ ਹਰ ਹਾਲਤ ਵਿੱਚ ਅਸੀਂ ਹਰ ਵੇਲੇ ਸਭ ਨੂੰ ਹਰੇ ਪਰੇ ਕਰਨ ਵਾਲੇ ਤੇ ਨਾਲ ਹੀ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਰਹੇ ਹਾਂ।
ਰਹਾਉ ਪੰਚ ਚੋਰ ਆ ਗਏ ਭਗੇ ਜਬ ਸਾਧ ਸੰਗੇਤ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਦੋਂ ਸਾਨੂੰ ਸਾਧ ਸੰਗਤ ਦੀ ਸਪੋਰਟ ਮਿਲ ਗਈ, ਸਾਧ ਸੰਗਤ ਦੀ ਸਹਾਇਤਾ ਮਿਲ ਗਈ, ਪੰਜ ਚੋਰ ਆਗੈ ਭਗੇ, ਜਿਹੜੇ ਪੰਜ ਚੋਰ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਹੁਣ ਸਾਡੇ ਅੱਗੇ ਦੌੜ ਪਏ ਨੇ। ਭਾਵ ਪਹਿਲਾਂ ਤੇ ਅਸੀਂ ਇਹਨਾਂ ਚੋਰਾਂ ਤੋਂ ਡਰਦੇ ਸਾਂ, ਇਹ ਸਾਡਾ ਘਰ ਬਾਰ, ਮਾਲ ਸਵਾਬ, ਦੈਵੀ ਗੁਣ ਤੇ ਵਾਹਿਗੁਰੂ ਦਾ ਸਿਮਰਨ ਸਾਡੇ ਕੋਲੋਂ ਲੁੱਟ ਕੇ ਲਈ ਜਾਂਦੇ ਸਨ। ਪਰ ਹੁਣ ਜਦੋਂ ਸਾਧ ਸੰਗਤ ਦੀ ਸਪੋਰਟ ਮਿਲੀ ਹੈ, ਸਾਧ ਸੰਗਤ ਦੀ ਸਹਾਇਤਾ ਪ੍ਰਾਪਤ ਹੋਈ ਹੈ, ਹੁਣ ਇਹ ਪੰਜੇ ਚੋਰ ਸਾਡੇ ਅੱਗੇ ਦੌੜ ਪਏ ਨੇ। ਭਾਵ ਇਹ ਹੁਣ ਡਰ ਗਏ ਨੇ, ਹੁਣ ਅਸੀਂ ਇਹਨਾਂ ਦਾ ਪਿੱਛਾ ਕਰਦੇ ਹਾਂ, ਇਹ ਆਪਣੀ ਜਾਨ ਬਚਾਉਣ ਦੀ ਖਾਤਰ, ਆਪਣੀ ਹੋਂਦ ਬਚਾਉਣ ਦੀ ਖਾਤਰ ਇਹ ਅੱਗੇ ਭੱਜ ਤੁਰੇ ਹਨ।
ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ।
ਹੁਣ ਐਸੀ ਮਿਹਰ ਹੋ ਗਈ ਹੈ, ਚੋਰ ਦੌੜ ਗਏ ਨੇ, ਪੂੰਜੀ ਸਾਬਤ ਜਿਹੜੀ ਸਾਡੀ ਸਵਾਸਾਂ ਦੀ ਪੂੰਜੀ ਸੀ ਉਹ ਵੀ ਸਹੀ ਸਲਾਮਤ ਬਚ ਗਈ ਹੈ, ਤੇ ਘਣੋ ਲਾਭ ਸਾਨੂੰ ਸੇਵਾ ਸਿਮਰਨ ਦਾ ਬਹੁਤਾ ਲਾਭ ਇਹਦੇ ਵਿੱਚੋਂ ਮਿਲਿਆ। ਗ੍ਰਹਿ ਸੋਭਾ ਸੇਤ, ਹੁਣ ਬੜੀ ਸੋਭਾ ਦੇ ਨਾਲ, ਬੜੀ ਸ਼ਾਨੋ ਸ਼ੌਕਤ ਦੇ ਨਾਲ ਅਸੀਂ ਆਪਣੇ ਘਰ ਵਾਹਿਗੁਰੂ ਦੇ ਸੱਚਖੰਡ ਵਿੱਚ ਪਹੁੰਚ ਗਏ ਹਾਂ।
ਨਿਹਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ।
ਇਹ ਹੈ ਪੂਰੇ ਗੁਰੂ ਦੇ ਪਾਰੋਪਕਾਰ, ਨਿਹਚਲ ਆਸਣ, ਸਾਨੂੰ ਅਚਲ ਅਡੋਲ ਆਸਣ ਵੀ ਪ੍ਰਾਪਤ ਹੋ ਗਿਆ, ਮਿੱਟੀ ਚੰਦ, ਸਾਰੀ ਚਿੰਤਾ ਵੀ ਮਿਟ ਗਈ ਤੇ ਨਾ ਹੀ ਡੋਲੇ, ਤੇ ਹੁਣ ਸਾਡਾ ਮਨ ਹੋਰ ਕਿਸੇ ਪਾਸੇ ਵੀ ਡੋਲਦਾ ਨਹੀਂ ਹੈ। ਭਾਵ ਸਾਡਾ ਮਨ ਵੀ ਐਨ ਪੂਰਨ ਅਡੋਲ ਹੋ ਗਿਆ ਤੇ ਸਾਨੂੰ ਅਚਲ ਆਸਨ ਦੀ, ਅਚਲ ਸਿੰਘਾਸਨ ਦੀ, ਸੱਚੇ ਤਖਤ ਦੀ ਪ੍ਰਾਪਤੀ ਹੋ ਗਈ ਹੈ। ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਐਸਾ ਅਚਲ ਆਸਨ, ਸੱਚਾ ਤਖਤ ਪ੍ਰਾਪਤ ਹੋਇਆ ਹੈ, ਸਭ ਚਿੰਤਾ ਵੀ ਮਿਟ ਗਈ ਹੈ, ਹੁਣ ਸਾਡਾ ਮਨ ਕਿਸੇ ਹੋਰ ਪਾਸੇ ਡੋਲਦਾ ਨਹੀਂ ਹੈ।
ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਨੇਤ ਦਾ ਅਰਥ ਹੈ ਹਮੇਸ਼ਾ ਉਸ ਵਾਹਿਗੁਰੂ ਦੇ ਦਰਸ਼ਨ ਕਰ ਰਹੇ ਹਾਂ। ਪ੍ਰਭ ਪੇਖਤ ਨੇਤ, ਨੇਤ ਜਿਹੜਾ ਸ਼ਬਦ ਹੈ ਇਹਦੇ ਵਿਦਵਾਨਾਂ ਨੇ ਦੋ ਪ੍ਰਕਾਰ ਨਾਲ ਅਰਥ ਕੀਤੇ ਨੇ। ਇੱਕ ਤਾਂ ਨੇਤ ਦਾ ਅਰਥ ਹੈ ਵੀ ਹਮੇਸ਼ਾ, ਦੂਸਰਾ ਨੇਤ ਦਾ ਅਰਥ ਵੀ ਨੇਤਰਾਂ ਦੁਆਰਾ, ਨੇਤ ਇਹ ਸੰਖੇਪ ਨੇਤਰ ਦਾ ਨੇਤ ਸੰਖੇਪ ਇਹ ਵੀ ਸ਼ਬਦ ਗੁਰਬਾਣੀ ਵਿੱਚ ਤਨ ਉਹ ਮਸਤਕ ਤਨ ਤੇਰੇ ਨੇਤ ਉਹ ਨੇਤ ਸ਼ਬਦ ਨੇਤਰਾਂ ਦੇ ਸੰਬੰਧ ਵਿੱਚ ਵੀ ਵਰਤਿਆ ਗਿਆ ਹੈ। ਹਜ਼ੂਰ ਫਰਮਾਉਂਦੇ ਨੇ ਪ੍ਰਭ ਪੇਖਤ ਨੇਤ ਬਈ ਇਹਨਾਂ ਨੇਤਰਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਕਰਦਿਆਂ ਸਾਰਾ ਭਰਮ ਭੁਲੇਖਾ ਮਿਟ ਗਿਆ ਹੈ ਅਥਵਾ ਪ੍ਰਭ ਪੇਖਤ ਨੇਤ ਹਮੇਸ਼ਾ ਉਸ ਵਾਹਿਗੁਰੂ ਦੇ ਦਰਸ਼ਨ ਕਰਦਿਆਂ ਇਹ ਸਾਡਾ ਸਾਰਾ ਭਰਮ ਭੁਲੇਖਾ ਦੂਰ ਹੋ ਗਿਆ ਹੈ।
ਗੁਣ ਗਭੀਰ ਗੁਣ ਨਾਇਕਾ ਗੁਣ ਕਹੀਐ ਕੇਤ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਵਾਹਿਗੁਰੂ ਗੁਣ ਗੰਭੀਰ ਗੁਣਾਂ ਦਾ ਗੰਭੀਰ ਬਹੁਤ ਡੂੰਘਾ ਸਮੁੰਦਰ ਹੈ ਤੇ ਗੁਣਾਂ ਦਾ ਨਾਇਕਾ ਸਵਾਮੀ ਮਾਲਕ ਵੀ ਹੈ। ਉਹ ਵਾਹਿਗੁਰੂ ਗੁਣਾਂ ਦਾ ਸਮੁੰਦਰ ਵੀ ਹੈ ਤੇ ਗੁਣਾਂ ਦਾ ਮਾਲਕ ਵੀ ਹੈ। ਗੁਣ ਕਹੀਐ ਕੇਤ ਉਸ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ ਉਸ ਵਾਹਿਗੁਰੂ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਸਾਧ ਸੰਗਤ ਦੁਆਰਾ ਅਸੀਂ ਉਹ ਅੰਮ੍ਰਿਤ ਦਾ ਅਰਥ ਹੈ ਜੋ ਅਵਨਾਸ਼ੀ ਰੂਪ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਅਸਾਂ ਪ੍ਰਾਪਤ ਕਰ ਲਿਆ। ਇਹ ਅੰਮ੍ਰਿਤ ਤੋਂ ਅੰਮ੍ਰਿਤ ਸ਼ਬਦ ਬਣਿਆ ਤੇ ਅੰਮ੍ਰਿਤ ਦਾ ਅਰਥ ਹੈ ਮ੍ਰਿਤੂ ਤੋਂ ਰਹਿਤ ਜੋ ਹਮੇਸ਼ਾ ਰਹਿਣ ਵਾਲਾ ਅਮਰ ਵਾਹਿਗੁਰੂ ਹੈ ਉਹ ਅਸੀਂ ਸਾਧ ਸੰਗਤ ਦੀ ਮਿਹਰ ਨਾਲ ਪ੍ਰਾਪਤ ਕਰ ਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ
ਲੋ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਈ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਨੂੰ ਵਡਿਆਉਂਦੇ ਹਨ ਉਹਨਾਂ ਦੀ ਵਡਿਆਈ ਕਰਦੇ ਹਨ। ਜਾ ਦਿਨ ਪੇਟੇ ਸਾਧ ਮੋਹੇ ਉਹ ਦਿਨ ਬਲਿਹਾਰੀ ਤਨ ਮਨ ਆਪਣੋ ਜੀਅਰਾ ਫਿਰ ਫਿਰ ਹੋਂ ਵਾਰੀ ਰਹਾਓ ਜਿਸ ਦਿਨ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸਾਧ ਮਹਾਂਪੁਰਖ ਮਿਲੇ। ਸਾਧ ਸ਼ਬਦ ਬਹੁਤ ਸਤਿਕਾਰਯੋਗ ਹੈ। ਸਾਧ ਦੀ ਅਵਸਥਾ ਵੀ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ ਸਾਧ ਨਾਮ ਨਿਰਮਲਤਾ ਕੀ ਕਰ। ਸਾਧ ਉਸ ਵਿਅਕਤੀ ਦਾ ਨਾਮ ਹੁੰਦਾ ਹੈ ਬਈ ਜੋ ਜਿਸਦੇ ਕੰਮ ਬਹੁਤ ਨਿਰਮਲ ਹੋ ਜਾਂਦੇ ਨੇ। ਸਵੈ ਕਾਰਜ ਸਿੱਧਤੀ ਪਰ ਕਾਰਜ ਤਾਇਤੀ ਸਾਧਾ ਜਿਸਨੇ ਆਪਣੇ ਜੀਵਨ ਦੇ ਕਾਰਜ ਨੂੰ ਸਿੱਧ ਕਰ ਲਿਆ ਹੈ ਤੇ ਪ੍ਰਾਏ ਕਾਰਜ ਲਈ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ ਉਹਨੂੰ ਕਹਿੰਦੇ ਨੇ ਸਾਧੂ। ਜਾਂ ਅਸਲੀ ਸਾਧੂ ਦੀ ਅਵਸਥਾ ਇਹ ਵੀ ਧਰਮ ਗ੍ਰੰਥਾਂ ਵਿੱਚ ਲਿਖੀ ਹੈ ਸਾਧ ਵਹੀ ਜਗ ਜਾਨੀਐ ਜਾ ਕੇ ਨਹੀਂ ਉਪਾਧ ਮਨ ਜਿਹਦੇ ਮਨ ਦੇ ਵਿੱਚ ਕੋਈ ਉਪਾਧੀ ਕੋਈ ਬਦੀ ਕੋਈ ਮਾੜਾ ਖਿਆਲ ਨਹੀਂ ਆਉਂਦਾ ਉਹ ਅਸਲੀ ਸਾਧੂ ਹੁੰਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਲਿਖਿਆ ਹੈ ਗੁਰਮੁਖ ਸਾਧ ਏ ਅਸਾਧ ਸਾਧ ਸਦਾਇਆ ਜਿਸਨੇ ਅਸਾਧ ਮਨ ਨੂੰ ਸਾਧ ਲਿਆ ਉਹ ਬਈ ਸਾਧੂ ਹੈ। ਪਰ ਹੁਣ ਕੋ ਜਿਹੜੇ ਸਾਡੇ ਅੱਜ ਕੱਲ ਦੇ ਬਹੁਤੇ ਕੱਟੜ ਸੁਭਾਅ ਵਾਲੇ ਸੱਜਣ ਹਨ ਉਹ ਜਦੋਂ ਕਿਸੇ ਨੂੰ ਘਿਰਨਾ ਦੇ ਨਾਲ ਕਹਿਣਾ ਹੋਵੇ ਕਹਿੰਦੇ ਇਹ ਸਾਧ ਆਈ ਕਰਦੇ ਹੈ ਇਹਨੂੰ ਬਹੁਤ ਘਿਰਨਤ ਸ਼ਬਦ ਬਣਾ ਕੇ ਇਸ ਦਾ ਪ੍ਰਯੋਗ ਕਰਨ ਲੱਗ ਪਏ ਨੇ। ਪਰ ਐਸਾ ਹੋਣਾ ਨਹੀਂ ਚਾਹੀਦਾ। ਸਾਰੇ ਸਾਧੂ ਮਾੜੇ ਨਹੀਂ ਹੁੰਦੇ ਤੇ ਉਹਨਾਂ ਮਾੜਿਆਂ ਦੇ ਨਾਲ ਚੰਗਿਆਂ ਨੂੰ ਵੀ ਐਵੇਂ ਬਦਨਾਮ ਕਰੀ ਜਾਣਾ ਇਹ ਕੋਈ ਸਮਝਦਾਰੀ ਦੀ ਗੱਲ ਨਹੀਂ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਧ ਸ਼ਬਦ ਦੀ ਸੰਤ ਸ਼ਬਦ ਦੀ ਹੋਰ ਬੇਅੰਤ ਜਿਹੜੇ ਐਸੇ ਸ਼ਬਦ ਨੇ ਜਿਨ੍ਹਾਂ ਦਾ ਪ੍ਰਯੋਗ ਕੀਤਾ। ਹੁਣ ਜਿਹੜੇ ਸਾਧ ਸ਼ਬਦ ਦਾ ਜਾਂ ਸੰਤ ਸ਼ਬਦ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਨੂੰ ਵੀ ਆਪਣੇ ਮਨ ਵਿੱਚ ਵਿਚਾਰ ਕਰਨੀ ਚਾਹੀਦੀ ਹੈ। ਠੀਕ ਹੈ ਗੁਰਮਤ ਦੇ ਅੰਦਰ ਪਖੰਡ ਦਾ ਖੰਡਨ ਜ਼ਰੂਰ ਹੈ ਪਰ ਜਿੱਥੇ ਸੱਚਾਈ ਹੈ ਉੱਥੇ ਸਾਨੂੰ ਪ੍ਰਵਾਨ ਵੀ ਕਰਨੀ ਚਾਹੀਦੀ ਹੈ। ਜਣਾ ਖਣਾ ਸੰਤ ਵੀ ਨਹੀਂ ਹੋ ਸਕਦਾ ਸਾਧੂ ਵੀ ਨਹੀਂ ਹੋ ਸਕਦਾ ਪਰ ਅੱਜ ਕੱਲ੍ਹ ਭੇਖ ਦੀ ਪ੍ਰਧਾਨਤਾ ਵੱਧ ਰਹੀ ਹੈ ਤੇ ਭੇਖ ਨੂੰ ਦੇਖ ਕੇ ਲੋਕ ਮਗਰ ਲੱਗਦੇ ਨੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀਨ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਨੇ ਵੀ ਸੋਹਣੇ ਭੇਖ ਦਿਖਾ ਕੇ ਪਖੰਡੀ ਲੋਕ ਦੁਨੀਆਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ। ਜਿਵੇਂ ਆ ਸਰਸੇ ਵਾਲੇ ਸਾਹ ਦੀਆਂ ਕਰਤੂਤਾਂ, ਠੀਕ ਹੈ, ਉਹਨੂੰ ਤੁਸੀਂ ਮਾੜਾ ਕਹਿ ਦਿਓ, ਜੇ ਕੋਈ ਮਾੜਾ ਹੈ ਉਸਨੂੰ ਮਾੜਾ ਕਹਿਣਾ ਕੋਈ ਹਰਜ ਨਹੀਂ। ਹੋਰ ਪਖੰਡੀ ਲੋਕ ਬੇਅੰਤ ਨੇ, ਉਹ ਭਨਿਆਰੇ ਵਾਲਾ ਸੀ, ਆਸ਼ੂਤੋਸ਼ ਸੀ, ਹੋਰ ਬੇਅੰਤ ਲੋਕ ਨੇ, ਪਰ ਹਰ ਇੱਕ ਨੂੰ ਤੇ ਨਾਲ ਸਿੱਖ ਸਾਧੂਆਂ ਨੂੰ ਵੀ ਨਿੰਦੀ ਜਾਣਾ ਇਹ ਕੋਈ ਅਕਲਮੰਦੀ ਦੀ ਗੱਲ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾ ਦਿਨ ਭੇਟੇ ਸਾਧ ਮੋਹੇ ਉਹ ਆ ਦਿਨ ਬਲਿਹਾਰੀ। ਫਿਰ ਕੀ ਹੁਣ ਗੁਰਬਾਣੀ ਵਿੱਚੋਂ ਵੀ ਸਾਧ ਸ਼ਬਦ ਕੱਢ ਦਿੱਤਾ ਜਾਵੇਗਾ? ਜੇ ਹੁਣ ਸਾਧ ਸ਼ਬਦ ਦੇ ਵਿਰੋਧੀ ਨੇ, ਫਿਰ ਉਹ ਕੀ ਕਰਨਗੇ? ਹੋਰ ਗੁਰਬਾਣੀ ਵਿੱਚ ਜੋ ਕੁਝ ਲਿਖਿਆ ਹੋਇਆ ਉਹਨੂੰ ਤੇ ਪ੍ਰਵਾਨ ਕਰਨਾ ਚਾਹੀਦਾ ਹੈ, ਪਖੰਡ ਦਾ ਖੰਡਨ ਜ਼ਰੂਰ ਕਰਨਾ ਚਾਹੀਦਾ ਹੈ, ਪਰ ਹਰ ਇੱਕ ਨੂੰ ਹੀ, ਹਰ ਇੱਕ ਸਾਧੂ ਨੂੰ ਮਾੜਾ ਕਹਿਣਾ ਇਹ ਵੀ ਇੱਕ ਨਿੰਦਿਆ ਵਾਲੀ ਗੱਲ ਹੈ। ਜਾ ਦਿਨ ਪੇਟੇ ਸਾਧ ਮੋਹੇ ਵਾ ਦਿਨ ਬਲਿਹਾਰੀ, ਹਜ਼ੂਰ ਫਰਮਾਉਂਦੇ ਨੇ ਜਿਸ ਦਿਨ ਸਾਨੂੰ ਐਸੇ ਮਹਾਂਪੁਰਖ ਸਾਧੂ ਮਹਾਤਮਾ ਮਿਲੇ ਨੇ ਉਹ ਦਿਨ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਤਨ ਮਨ ਆਪਣੋ ਜੀਰਾ ਫਿਰ ਫਿਰ ਹੋਂ ਵਾਰੀ, ਅਸੀਂ ਆਪਣਾ ਤਨ ਵੀ ਤੇ ਮਨ ਵੀ ਤੇ ਜੀਰਾ ਦਾ ਅਰਥ ਹੈ ਆਪਣੀ ਜਿੰਦ ਜਾਨ ਜੀਵ ਆਤਮਾ ਬਾਰ ਬਾਰ ਉਹਨਾਂ ਤੋਂ ਕੁਰਬਾਨ ਕਰਦੇ ਹਾਂ। ਇਹ ਉਹਨਾਂ ਮਹਾਂਪੁਰਖਾਂ ਦਾ ਸਤਿਕਾਰ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਫਰਮਾਉਂਦੇ ਹਨ,
ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰ ਥਾਰੀ।
ਗੁਰਮੁਖੋ, ਬਿਨਾ ਸਾਧੂ ਤੋਂ ਜੋ ਜੀਵਨ ਜੀ ਰਹੇ ਹਾਂ ਤੇ ਤੋ ਬਿਰ ਥਾਰੀ, ਉਹ ਸਾਰੇ ਦਾ ਸਾਰਾ ਨਿਸਫਲ ਹੈ। ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਜੀਵਨ ਦੀ ਸਫਲਤਾ ਹੁੰਦੀ ਹੈ।
ਮਿਲਤ ਸੰਗ ਸਭ ਭਰਮ ਮਿਟੇ ਗਤ ਭਈ ਹਮਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੂਰਨ ਗੁਰਸਿੱਖ ਸਾਧੂ ਨੇ ਉਹਨਾਂ ਨੂੰ ਮਿਲ ਕੇ, ਉਹਨਾਂ ਦੀ ਸੰਗਤ ਦੇ ਨਾਲ ਮਿਲ ਕੇ ਸਾਡੇ ਸਾਰੇ ਭਰਮ ਭੁਲੇਖੇ ਮਿਟ ਗਏ ਹਨ। ਗਤ ਭਈ ਹਮਾਰੀ ਤੇ ਸਾਡੀ ਤੇ ਕਲਿਆਣ ਵੀ ਹੋ ਗਈ ਹੈ। ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਜਿੱਥੇ ਸਾਡੇ ਸਾਰੇ ਭਰਮ ਭੁਲੇਖੇ ਦੂਰ ਹੋਏ ਨੇ, ਨਾਲ ਦੀ ਨਾਲ ਸਾਡੀ ਕਲਿਆਣ ਵੀ ਹੋ ਗਈ ਹੈ।
ਜਾ ਦਿਨ ਭੇਟੇ ਸਾਧ ਮੋਹੇ ਉਹ ਆ ਦਿਨ ਬਲਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦਿਨ ਮੈਨੂੰ ਉਹ ਪੂਰਨ ਗੁਰਸਿੱਖ ਸਾਧੂ ਮਿਲੇ ਨੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਹਿਲੋ ਜੀ, ਭਾਈ ਮੰਝ ਸਾਹਿਬ ਵਰਗੇ, ਉਹ ਆ ਦਿਨ ਬਲਿਹਾਰੀ, ਅਸੀਂ ਉਸ ਦਿਨ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਤਨ ਮਨ ਆਪਣੋ ਜੀਅਰਾ ਫਿਰ ਫਿਰ ਹੋ ਵਾਰੀ।
ਇਹ ਆਪਣਾ ਤਨ ਵੀ ਤੇ ਮਨ ਵੀ ਤੇ ਜੀਅਰਾ ਜੋ ਸਾਡਾ ਜੀਵ ਆਤਮਾ ਹੈ, ਜਿੰਦ ਜਾਨ ਹੈ, ਇਹ ਵੀ ਅਸੀਂ ਉਹਨਾਂ ਤੋਂ ਮੁੜ ਮੁੜ ਕੁਰਬਾਨ ਕਰਦੇ ਹਾਂ।
ਰਹਾਉ ਏਤ ਛਡਾਈ ਮੋਹ ਤੇ ਇਤਨੀ ਦ੍ਰਿੜਤਾਰੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਏਤ ਛਡਾਈ ਮੋਹੇ ਤੇ, ਸਿਹਾਰੀ ਵੀ ਬੋਲਣੀ ਹੈ, ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ, ਵੀ ਜਿਹੜੀ ਅਸੀਂ ਆਪਣੇ ਅੰਦਰ ਬੜੀ ਦ੍ਰਿੜ ਆਪਣੱਤ ਧਾਰਨ ਕੀਤੀ ਹੋਈ ਸੀ। ਹਰ ਮਨੁੱਖ ਦੇ ਮਨ ਦੇ ਅੰਦਰ ਜਿਹੜੀ ਖੁਦੀ ਹੈ, ਆਪਣੱਤ ਹੈ, ਉਹ ਇੰਨੀ ਦ੍ਰਿੜ ਹੋ ਚੁੱਕੀ ਹੈ, ਇਹਨੂੰ ਕੱਢਣਾ ਬਹੁਤ ਹੀ ਔਖਾ ਹੈ। ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ, ਬਈ ਅਸੀਂ ਜਿਹੜੀ ਖੁਦੀ ਜਾਂ ਆਪਣੱਤ ਆਪਣੇ ਮਨ ਦੇ ਵਿੱਚ ਇੰਨੀ ਦ੍ਰਿੜ ਕੀਤੀ ਸੀ, ਇੰਨੀ ਪੁਖਤਾ ਤੇ ਮਜ਼ਬੂਤ ਕਰਕੇ ਧਾਰਨ ਕੀਤੀ ਸੀ ਏਤ ਛਡਾਈ ਮੋਹੇ ਤੇ, ਉਹਨਾਂ ਮਹਾਂਪੁਰਖਾਂ ਨੇ ਮੈਥੋਂ ਉਹ ਇਹ ਛਡਾ ਦਿੱਤੀ ਹੈ। ਭਾਵ ਪੂਰਨ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਜਿਹੜੀ ਮੈਂ ਮੇਰੀ ਹੈ ਜਾਂ ਖੁਦੀ ਹੈ, ਅਹੰ ਭਾਵ ਹੈ, ਆਪਣੱਤ ਹੈ, ਉਹ ਸਾਰੀ ਦੂਰ ਹੋ ਗਈ ਹੈ।
ਸਗਲ ਰੇਨ ਇਹੋ ਮਨ ਪਿਆ ਬਿਨਸੀ ਅਪਤਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਇਹ ਸਾਡਾ ਮਨ ਸਭ ਦੇ ਚਰਨਾਂ ਦੀ ਧੂੜ ਬਣ ਗਿਆ ਹੈ ਤੇ ਬਿਨਸੀ ਅਪਤਾਰੀ, ਜਿਹੜੀ ਅਸੀਂ ਆਪ ਦਾ ਅਰਥ ਹੈ ਆਪਣੱਤ ਧਾਰਨ ਕੀਤੀ ਸੀ, ਉਹ ਸਾਰੀ ਨਾਸ ਹੋ ਗਈ ਹੈ।
ਨਿੰਦ ਚਿੰਦ ਪਰ ਦੁੱਖ ਨਾ ਇਹ ਖਿਨ ਮਹਿ ਜਾਰੀ।
ਉਹਨਾਂ ਮਹਾਂਪੁਰਖਾਂ ਦੀ ਸੰਗਤ ਦੇ ਲਾਭ ਨੇ ਨਿੰਦ ਚਿੰਦ ਪਰ ਦੁੱਖ ਨਾ, ਨਿੰਦਿਆ ਤੇ ਚਿੰਦ ਦਾ ਅਰਥ ਹੈ ਚੁਗਲੀ, ਜਿਹੜੀ ਨਿੰਦਿਆ ਚੁਗਲੀ ਸੀ, ਤੇ ਪਰ ਦੁੱਖ ਨਾ ਜਿਹੜੀ ਪਰਾਈ ਦੁੱਖ ਨਾ ਪਰਾਈ ਈਰਖਾ ਕਰਨੀ ਸੀ, ਇਹ ਸਾਰੇ ਜਿੰਨੇ ਐਬ ਸਨ ਇਹ ਖਿਨਮੈ ਜਾਰੀ, ਇਹਨਾਂ ਨੂੰ ਇੱਕ ਖਿਨ ਦੇ ਵਿੱਚ ਹੀ ਉਹਨਾਂ ਨੇ ਸਾੜ ਦਿੱਤਾ। ਭਾਵ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜੀਆਂ ਇਹ ਮਾੜੀਆਂ ਵਹਿਬਤਾਂ ਨੇ, ਨਿੰਦਿਆ ਚੁਗਲੀ ਪਰਾਏ ਨਾਲ ਐਵੇਂ ਈਰਖਾ ਕਰੀ ਜਾਣੀ, ਸਾੜਾ ਕਰੀ ਜਾਣਾ, ਤੇ ਇਹ ਸਾਰੀਆਂ ਜਿੰਨੀਆਂ ਮਾੜੀਆਂ ਵਹਿਬਤਾਂ ਸਨ ਇਹ ਖਿੰਦੇ ਵਿੱਚ ਹੀ ਸਾੜ ਦਿੱਤੀਆਂ।
ਦਇਆ ਮਾਇਆ ਅਰ ਨਿਕਟ ਪੇਖ ਨਾਹੀ ਦੂਰਾਰੀ।
ਲੋ ਉਹਨਾਂ ਮਹਾਂਪੁਰਖਾਂ ਨੇ ਸਾਡੇ ਤੇ ਦਇਆ ਕਰਕੇ ਤੇ ਮਿਹਰ ਕਰਦਿਆਂ ਇਹ ਵੀ ਸਿੱਖਿਆ ਦ੍ਰਿੜ ਕਰਵਾਈ, ਨਿਕਟ ਪੇਖ ਪਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਵੇਖੋ। ਜਹ ਜਹ ਮਨ ਤੂੰ ਧਾਮਦਾ ਤਹਿ ਤਹਿ ਹਰ ਜੀਉ ਤੇਰਿਆਂ ਨਾਲੇ। ਮਨ ਨੂੰ ਆਖੋ ਜਿੱਥੇ ਜਿੱਥੇ ਤੂੰ ਦੌੜਦਾ ਵਾਹਿਗੁਰੂ ਤੇਰੇ ਨਾਲ ਹੁੰਦਾ। ਸਦਾ ਅੰਗ ਸੰਗੇ ਭੰਗੰਗ ਬਹਿਪੂਤੇ, ਨਾਹੀ ਦੂਰਾਰੀ ਉਹ ਵਾਹਿਗੁਰੂ ਕਿਧਰੇ ਵੀ ਦੂਰ ਨਹੀਂ ਹੁੰਦਾ।
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਨ ਮਨ ਸੀਤਲ ਭਏ ਅਬ, ਹੁਣ ਇਸ ਵੇਲੇ ਸਾਡੇ ਤਨ ਤੇ ਮਨ ਵੀ ਠੰਡੇ ਠਾਰ ਹੋ ਗਏ ਨੇ। ਮੁਕਤੇ ਸੰਸਾਰੀ ਤੇ ਹੁਣ ਅਸੀਂ ਸੰਸਾਰ ਤੋਂ ਵੀ ਮੁਕਤ ਹੋ ਗਈਆਂ, ਸੰਸਾਰ ਦੇ ਬੰਧਨਾਂ ਤੋਂ, ਧੰਦਿਆਂ ਤੋਂ, ਵਿਸ਼ੇ ਵਿਕਾਰਾਂ ਤੋਂ, ਪਾਪਾਂ ਤੋਂ ਵੀ ਮੁਕਤ ਹੋ ਗਏ ਹਾਂ।
ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੀਤ ਚੀਤ ਸਭ ਪ੍ਰਾਨ ਧਨ, ਸਾਡੇ ਚਿੱਤ ਦਾ ਹਿੱਤ ਪ੍ਰੇਮ ਤੇ ਸਭ ਪ੍ਰਾਣ ਵੀ ਤੇ ਧਨ ਵੀ ਨਾਨਕ ਦਰਸਾਰੀ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਲੱਗੇ ਰਹਿੰਦੇ ਨੇ, ਸਾਡੇ ਚਿੱਤ ਦਾ ਪ੍ਰੇਮ ਵੀ ਤੇ ਸਾਡੇ ਪ੍ਰਾਣ ਵੀ ਤੇ ਸਾਡਾ ਧਨ ਵੀ ਸਭ ਕੁਝ ਵੀ ਉਸ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ।